You're with SBS Radio.
SBS ਪੰਜਾਬੀ ਸੁਣ ਰਹੇ ਸਰੋਤਿਆਂ ਦਾ ਸੁਮੀਤ ਕੌਰ ਵੱਲੋਂ ਗੂੜਾ ਜਿਹਾ ਸਵਾਗਤ। ਦੋਸਤੋ, ਆਸਟ੍ਰੇਲੀਆ ਵਿੱਚ ਕਈ ਇਹੋ ਜਿਹੇ ਉੱਚ ਕੋਟੀ ਦੇ ਸਕੂਲ ਨੇ ਜਿਨ੍ਹਾਂ 'ਚ ਦਾਖਲੇ ਦੀ ਪ੍ਰਤੀਕਿਰਿਆ ਸਮਝਾਉਣ ਲਈ ਅੱਜ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਸਾਂਝ ਪਾਈ ਹੈ ਮੈਲਬਨ ਤੋਂ ਟਿਊਟਰ ਕੁਲਦੀਪ ਕੌਰ ਹੋਰਾਂ ਨੇ। ਆਓ ਟਿਊਟਰ ਕੁਲਦੀਪ ਕੌਰ ਹੋਰਾਂ ਤੋਂ ਜਾਣਦੇ ਹਾਂ ਕਿ ਇਹ ਸਿਲੈਕਟਿਵ ਸਕੂਲ ਕਿਹੜੇ ਨੇ ਅਤੇ ਇਹਨਾਂ 'ਚ ਦਾਖਲਾ ਕਿਵੇਂ ਲਿਆ ਜਾਂਦਾ ਹੈ। ਪ੍ਰੋਗਰਾਮ ਵਿੱਚ ਗੂੜਾ ਸਵਾਗਤ ਕੁਲਦੀਪ ਜੀ।
ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੇ ਆਲਵੇਸ ਆਨਰਡ, ਥੈਂਕਸ।
ਕੁਲਦੀਪ ਜੀ, ਆਸਟ੍ਰੇਲੀਆ ਦੇ ਸਿਲੈਕਟਿਵ ਸਕੂਲਸ ਬਾਰੇ ਸਾਡੇ ਸਰੋਤਿਆਂ ਨੂੰ ਵਿਸਥਾਰ ਵਿੱਚ ਦੱਸੋ।
ਹਾਂਜੀ, ਸਿਲੈਕਟਿਵ ਸਕੂਲ ਜਿਹੜੇ ਆਸਟ੍ਰੇਲੀਆ ਵਾਈਡ ਹੈਗੇ ਆ ਉਹ ਬੇਸਿਕਲੀ ਜਿਹੜੇ ਗ੍ਰੇਡ 7 ਦੇ ਬੱਚੇ ਆ ਉਹ ਆਪਣੀ ਸਪੋਟ ਜਿਹੜੀ ਆ ਉਹ ਕਰ ਸਕਦੇ ਆ ਈਅਰ 9 ਦੇ ਲਈ। ਸੋ ਇਹ ਥੋੜਾ ਜਿਹਾ ਲੰਬਾ ਪ੍ਰੋਸੈਸ ਆ ਤੇ ਸ਼ਾਇਦ ਟ੍ਰਿਕੀ ਵੀ ਲੱਗੇ, ਪਰ ਇਟਸ ਵੈਰੀ ਵੈਰੀ ਸਿੰਪਲ। ਇਹਦੇ ਵਿੱਚ ਹੁੰਦਾ ਕੀ ਹੈ ਕਿ ਜਦੋਂ ਬੱਚਾ ਈਅਰ 8 ਦੇ ਵਿੱਚ ਹੁੰਦਾ, ਅਰਾਊਂਡ ਜੂਨ ਜੁਲਾਈ ਉਹ ਡੇਟਸ ਰਿਲੀਜ਼ ਕਰਦੇ ਆ, ਤੇ ਉਹਦੇ ਵਿੱਚ ਬੱਚਾ ਐਗਜ਼ਾਮ ਦਿੰਦਾ ਆ, ਤੇ ਜਦੋਂ ਉਹ ਐਗਜ਼ਾਮ ਦਿੰਦਾ ਤੇ ਜੇ ਉਹ ਕਲੀਅਰ ਕਰ ਜਾਂਦਾ ਤੇ ਉਹਦੇ ਲਈ ਉਹਨੂੰ ਸਪੋਟ ਮਿਲ ਜਾਂਦੀ ਆ ਈਅਰ 9 ਦੇ ਵਿੱਚ ਕਿਸੇ ਸਿਲੈਕਟਿਵ ਸਕੂਲ ਦੇ ਵਿੱਚ। ਜਿਹੜੇ ਸਿਲੈਕਟਿਵ ਸਕੂਲਸ ਹੁੰਦੇ ਆ ਇਹ ਬਹੁਤ ਹੀ ਟੌਪ ਸਕੂਲਸ ਹੁੰਦੇ ਆ ਉੱਚ ਕੋਟੀ ਦੇ, ਤੇ ਇਹਦੇ ਵਿੱਚ ਜਦੋਂ ਆਪਾਂ ਨੇ ਐਡਮਿਸ਼ਨ ਲੈਣੀ ਹੈ, ਐਨਰੋਲ ਹੋਣਾ ਹੈ, ਅਸੀਂ ਪਲੇਸਮੈਂਟ ਦੇਣੀ ਹੈ, ਉਦੋਂ ਸਿਰਫ ਤੇ ਸਿਰਫ ਸਾਡਾ ਅਕੈਡੈਮਿਕਸ ਵਿਚਾਰਿਆ ਜਾਂਦਾ, ਕੰਪੈਟੀਟਿਵ ਅਸੀਂ ਸਾਡਾ ਜਿਹੜਾ ਸਿੱਖਿਆ ਦਾ ਪੱਧਰ ਹੈ ਉਹ ਕਿੰਨਾ ਉੱਚਾ ਆ, ਅਸੀਂ ਉਹਦੀ ਯੋਗਤਾ ਦੇ ਆਧਾਰ ਤੇ ਜਿਹੜੀ ਆ ਸਾਨੂੰ ਪਲੇਸਮੈਂਟ ਮਿਲਦੀ ਆ ਜਾਂ ਸਾਡੀ ਸਿਲੈਕਸ਼ਨ ਹੁੰਦੀ ਆ। ਪਰ ਜਦੋਂ ਅਸੀਂ ਇੱਕ ਵਾਰੀ ਸਿਲੈਕਟਿਵ ਸਕੂਲ ਦੇ ਵਿੱਚ ਐਂਟਰੀ ਲੈ ਲੈਂਦੇ ਹਾਂ ਤੇ ਉਹਦੇ ਵਿੱਚ ਆਪਣੇ ਕੋਲ ਹੁੰਦਾ ਈਅਰ 9, 10, 11, 12, ਤਾਂ ਇਹ 4 ਸਾਲਾਂ ਦੇ ਲਈ ਸਾਨੂੰ ਸਿੱਖਿਆ ਮਿਲਦੀ ਆ। ਉਹਦੇ ਵਿੱਚ ਹੈ ਕਿ ਇੱਕ ਤਾਂ ਜਿਹੜੀ ਇਹ ਸਿੱਖਿਆ ਆ ਇਹ ਫ੍ਰੀ ਹੁੰਦੀ ਆ, ਥੋੜਾ ਜਿਹਾ ਮੈਨੂੰ ਲੱਗਦਾ ਯੂਨੀਫਾਰਮਸ ਵਗੈਰਾ ਦਾ ਪੇਰੈਂਟਸ ਨੂੰ ਪੇ ਕਰਨਾ ਪੈਂਦਾ, ਰਫਲੀ 1000 ਤੋਂ 2001 ਸਾਲ ਦਾ ਜਿਹੜਾ ਆਪਾਂ ਨੂੰ ਪੇ ਕਰਨਾ ਪੈਂਦਾ, ਜਿਹੜਾ ਕਿ ਬਹੁਤ ਹੀ ਘੱਟ ਖਰਚਾ ਹੈਗਾ। ਉਹਦੇ ਵਿੱਚ ਜਿਹੜੇ ਸਕੂਲ ਆਪਾਂ ਨੂੰ ਮਿਲਦੇ ਆ ਤੇ ਜਿਹੜਾ ਵਿਦਿਆ ਦਾ ਪੱਧਰ ਸਾਨੂੰ ਮਿਲਦਾ ਉਹ ਬਹੁਤ ਹੀ ਉੱਚਾ ਹੁੰਦਾ। ਉਸ ਤੋਂ ਇਲਾਵਾ ਇਹਨਾਂ ਸਕੂਲਸ ਦੇ ਵਿੱਚ ਸਪੋਰਟਸ ਨੂੰ ਲੈ ਕੇ, ਸਾਇੰਸ ਨੂੰ ਲੈ ਕੇ, ਜਾਂ ਕੁਛ ਹੱਥੀ ਕੰਮ ਕਰਨਾ ਜਿਵੇਂ ਸਵਿਮਿੰਗ ਹੈ, ਪੇਂਟਿੰਗ ਹੈ, ਜਿਹਦੇ ਵਿੱਚ ਵੀ ਬੱਚਾ ਇੰਟਰਸਟਿਡ ਹੈਗਾ, ਇਹਨਾਂ ਕੋਲ ਜਿਹੜੀਆਂ ਉਹ ਜਿਹੜੀਆਂ ਕੋ ਕਰਿਕੁਲਰ ਐਕਟੀਵਿਟੀਜ਼ ਹੁੰਦੀਆਂ ਉਹ ਇਹਨਾਂ ਕੋਲ ਬਹੁਤ ਜ਼ਿਆਦਾ ਐਕਸੈਸੀਬਲ ਹੁੰਦੀਆਂ। ਇਹਨਾਂ ਕੋਲ ਮਤਲਬ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੇ ਮੁਹੱਈਆ ਕਰਵਾਈਆਂ ਜਾਂਦੀਆਂ ਬੱਚਿਆਂ ਨੂੰ। ਸੋ ਸਿਰਫ ਜਿਹੜੀ ਸਿਲੈਕਸ਼ਨ ਹੈਗੀ ਆ ਉਹ ਅਕੈਡੈਮਿਕਸ ਤੋਂ ਹੁੰਦੀ ਆ, ਪਰ ਉਸ ਤੋਂ ਬਾਅਦ ਜਦੋਂ ਬੱਚਾ ਐਂਟਰ ਕਰ ਜਾਂਦਾ ਤਾਂ ਉਹਦੀ ਪਰਸਨੈਲਿਟੀ ਨੂੰ, ਉਹਨੂੰ ਕਿਹੜੀ ਚੀਜ਼ ਚੰਗੀ ਲੱਗਦੀ, ਉਹਦੇ ਕੀ ਇੰਟਰਸਟ ਹੈਗੇ ਆ, ਉਹਦੇ ਲਈ ਬੇਸ਼ੁਮਾਰ ਜਿਹੜੀਆਂ ਓਪਰਚੁਨਿਟੀਜ਼ ਜਿਹੜੀਆਂ ਆ ਉਹ ਬੱਚੇ ਕੋਲ ਹੁੰਦੀਆਂ ਆ ਤੇ ਬੱਚੇ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਆ। ਸੋ ਇਹ ਥੋੜਾ ਜਿਹਾ ਸਿਸਟਮ ਇਹ ਹੈਗਾ ਕਿ ਜਦੋਂ ਬੱਚਾ 8ਵੀਂ 'ਚ ਹੈਗਾ ਉਹਨੇ ਉਦੋਂ ਜੂਨ ਜੁਲਾਈ 'ਚ ਐਗਜ਼ਾਮ ਦੇ ਲੈਣਾ ਆ ਤੇ ਉਹਨੂੰ ਫਿਰ ਪਲੇਸਮੈਂਟ ਜਿਹੜੀ ਆ ਉਹ ਅਗਲੇ ਸਾਲ ਲਈ ਮਿਲ ਜਾਊਗੀ ਜੇ ਬੱਚਾ ਕਲੀਅਰ ਕਰ ਲੈਂਦਾ। ਹੁਣ ਜਦੋਂ ਜੋ 8ਵੀਂ 'ਚ ਹੈਗਾ ਜਦੋਂ ਉਹਨੇ ਐਗਜ਼ਾਮ ਦੇਣਾ, ਇਹ ਇਸ ਤਰ੍ਹਾਂ ਨਹੀਂ ਹੈਗਾ ਵੀ ਬੱਚਾ ਜਿਹੜਾ ਆ ਉਹ ਇੱਕਦਮ ਰੈਡੀ ਹੋ ਗਿਆ ਤੇ ਉਹਨੇ ਐਗਜ਼ਾਮ ਦੇ ਦਿੱਤਾ। ਇਹਦੇ ਲਈ ਘੱਟੋ ਘੱਟ ਜਿਹੜੀ ਆ ਬੱਚੇ ਨੂੰ 1 ਸਾਲ ਦੀ ਤਿਆਰੀ ਚਾਹੀਦੀ ਆ। ਸੋ ਤਾਂ ਕਰਕੇ ਮੈਂ ਕਿਹਾ ਸੀ ਕਿ ਜਦੋਂ ਬੱਚਾ 7ਵੀਂ 'ਚ ਹੁੰਦਾ ਤਾਂ ਉਹ ਤਿਆਰੀ ਸ਼ੁਰੂ ਕਰ ਦਿੰਦਾ, 8ਵੀਂ ਤੱਕ ਪਹੁੰਚਦੇ ਪਹੁੰਚਦੇ ਉਹਦੀ ਤਿਆਰੀ ਮੁਕੰਮਲ ਹੋ ਜਾਂਦੀ ਆ, 8ਵੀਂ ਦੇ ਵਿੱਚ ਉਹ ਐਗਜ਼ਾਮ ਦੇ ਵਿੱਚ ਪੈਂਦਾ, ਉਸ ਤੋਂ ਬਾਅਦ ਰਿਜ਼ਲਟ ਆ ਜਾਂਦਾ, ਰਿਜ਼ਲਟ ਚੰਗਾ ਆਇਆ ਤੇ ਜਿਹੜਾ ਬੱਚੇ ਨੂੰ ਉੱਥੇ ਐਡਮਿਸ਼ਨ ਮਿਲ ਜਾਂਦੀ ਆ। ਇਨਕੇਸ ਨਹੀਂ ਵੀ ਐਡਮਿਸ਼ਨ ਮਿਲੀ, ਬੱਚੇ ਦਾ ਰਿਜ਼ਲਟ ਨਹੀਂ ਠੀਕ ਆਇਆ ਜਾਂ ਉਹਨੂੰ ਨਹੀਂ ਐਡਮਿਸ਼ਨ ਮਿਲੀ ਤਾਂ ਵੀ ਕੋਈ ਏਡੀ ਵੱਡੀ ਗੱਲ ਨਹੀਂ ਆ, ਬੱਚਾ ਉਹਦੇ ਦੌਰਾਨ ਬੱਚੇ ਨੂੰ ਐਕਸਪੋਜ਼ਰ ਹੋ ਜਾਂਦਾ ਆ, ਬੱਚਾ ਬਹੁਤ ਕੁਛ ਸਿੱਖਦਾ ਜਿਹੜਾ ਕਿ ਉਹਦੇ ਆਉਣ ਵਾਲੇ ਸਾਲਾਂ ਲਈ ਜਿਹੜਾ ਆ ਉਹ ਕਾਫੀ ਲਾਹੇਵੰਦ ਹੁੰਦਾ ਆ। ਸੋ ਇਸ ਕਰਕੇ ਜੇ ਨਹੀਂ ਵੀ ਕਲੀਅਰ ਕੀਤਾ ਡਜ਼ਨਟ ਮੈਟਰ, ਕੋਈ ਖਾਸ ਏਡੀ ਵੱਡੀ ਗੱਲ ਨਹੀਂ ਹੈਗੀ, ਪਰ ਜੇ ਕਲੀਅਰ ਕਰ ਗਿਆ ਤਾਂ ਫਿਰ ਕਾਫੀ ਟੋਪ ਕੁਆਲਿਟੀ ਦੀ ਐਜੂਕੇਸ਼ਨ, ਸਪੋਰਟਸ, ਹੈਂਡ ਐਂਡ ਕਰਾਫਟ, ਆਰਟ ਐਂਡ ਕਰਾਫਟ, ਸਵਿਮਿੰਗ, ਗੋਲਫ, ਮਤਲਬ ਤੁਸੀਂ ਉਹਨਾਂ ਦੀਆਂ ਵੈਬਸਾਈਟਸ 'ਤੇ ਜਾਓ ਤਾਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲੂਗੀ ਕਿ ਬਹੁਤ ਅੱਛੀ ਐਜੂਕੇਸ਼ਨ ਹੁੰਦੀ ਆ, ਕੋ ਕਰਿਕੂਲਰ ਐਕਟੀਵਿਟੀਜ਼ ਹੁੰਦੀਆਂ, ਤੁਹਾਡੀ ਪਰਸਨੈਲਿਟੀ ਸ਼ੇਪ ਅਪ ਹੁੰਦੀ ਆ, ਤੇ ਸਭ ਕੁਛ ਜਿਹੜਾ ਆ ਕੰਪਲੀਟਲੀ ਫ੍ਰੀ ਦੇ ਨਾਲ ਦਾ ਹੀ ਹੁੰਦਾ ਸਭ ਕੁਛ। ਹਾਂਜੀ
ਕੁਲਦੀਪ ਜੀ, ਤੇ ਇਹ ਸਕੂਲ ਕਿਹੜੇ ਨੇ ਤੇ ਆਸਟ੍ਰੇਲੀਆ 'ਚ ਇਹੋ ਜਿਹੇ ਕਿੰਨੇ ਕੁ ਸਕੂਲ ਨੇ?
ਹਾਂਜੀ, ਜੇ ਆਪਾਂ ਆਸਟ੍ਰੇਲੀਆ ਵਾਈਡ ਗੱਲ ਕਰੀਏ ਤੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਪਰਥ ਵਿੱਚ ਇੱਕ ਸਕੂਲ ਹੈਗਾ, ਪਰਥ ਹਾਈ ਸਕੂਲ, ਪਰਥ ਮਾਡਰਨ ਹਾਈ ਸਕੂਲ ਹੈ ਸ਼ਾਇਦ, ਤੇ ਉਹਦੇ ਵਿੱਚ ਉਹਨਾਂ ਕੋਲ 225 ਜਿਹੜੀਆਂ ਸੀਟਾਂ ਹੁੰਦੀਆਂ, ਤਾਂ ਉਹ ਹਰ ਜਿਹੜਾ ਹਰ ਜਦੋਂ ਨੌਵੀਂ ਦਾ ਆਪਣਾ ਐਡਮਿਸ਼ਨ ਖੋਲਦੇ ਹੋਣੇ, ਐਨਰੋਲਮੈਂਟਸ ਕਰਦੇ ਹੋਣੇ ਆ, ਤਾਂ ਉਹਨਾਂ ਕੋਲ 225 ਜਿਹੜੇ ਸਟੂਡੈਂਟਸ ਦੀ ਕਪੈਸਿਟੀ ਹੈਗੀ ਆ। ਕੁਈਨਸਲੈਂਡ ਦੇ ਵਿੱਚ ਜਿਹੜਾ ਹੈਗਾ ਇੱਕ ਪਾਰਸ਼ਲੀ ਸਿਲੈਕਟਿਵ ਸਕੂਲ ਹੈਗਾ ਤੇ ਤਿੰਨ ਜਿਹੜੇ ਆ ਫੁੱਲੀ ਸਿਲੈਕਟਿਵ ਸਕੂਲ ਹੈਗੇ ਆ, ਤੇ ਇਹ ਸਿਸਟਮ ਨਿਊ ਸਾਊਥ ਵੇਲਸ ਦੇ ਵਿੱਚ ਹੈਗਾ। ਪਰ ਨਿਊ ਸਾਊਥ ਵੇਲ ਦੀ ਜੇ ਗੱਲ ਕਰੀਏ ਤਾਂ ਉਹ ਕਾਫੀ ਐਡਵਾਂਸ ਹੈਗਾ, ਤੇ ਉਹਨਾਂ ਕੋਲ ਮੈਨੂੰ ਲੱਗਦਾ ਕਿ ਜ਼ਿਆਦਾ ਸਕੂਲਸ ਹੈਗੇ ਆ, ਤੇ ਉਹਨਾਂ ਕੋਲ 21 ਜਿਹੜੇ ਆ 21 ਪਾਰਸ਼ਲੀ ਸਿਲੈਕਟਿਵ ਸਕੂਲਸ ਹੈਗੇ ਆ, ਤੇ 26 ਜਿਹੜੇ ਆ ਉਹਨਾਂ ਕੋਲ ਸਿਲੈਕਟਿਵ ਸਕੂਲਸ ਹੈਗੇ ਆ, ਤੇ ਉਹਨਾਂ ਕੋਲ ਅਰਾਊਂਡ 4196 ਪਲੇਸਮੈਂਟਸ ਹੁੰਦੀਆਂ ਐਨੂਅਲ। ਤੇ ਕਿਉਂਕਿ ਅਸੀਂ ਵਿਕਟੋਰੀਆ ਚ ਰਹਿੰਦੇ ਹਾਂ, ਤੇ ਆਪਣੇ ਕੋਲ ਹੈਗੇ ਆ 4 ਸਕੂਲ ਵਿਕਟੋਰੀਆ ਦੇ ਵਿੱਚ, ਤੇ ਇਹ ਹਰ ਸਾਲ 1000 ਜਿਹੜੀਆਂ ਪਲੇਸਮੈਂਟਸ ਆਫਰ ਕਰਦੇ ਆ। ਤੇ ਇਹਦੇ ਵਿੱਚ ਇੱਕ ਹੈਗਾ ਮੈਲਬਰਨ ਹਾਈ ਸਕੂਲ, ਇਹ ਸਿਰਫ ਬੋਇਜ਼ ਦਾ ਹੈਗਾ ਸਿਟੀ ਦੇ ਵਿੱਚ। ਇੱਕ ਮੈਕ ਰੋਬਰਟਸਨ ਸਕੂਲ ਹੈਗਾ, ਉਹ ਵੀ ਸਿਟੀ ਦੇ ਵਿੱਚ ਆ, ਉਹ ਸਿਰਫ ਗਰਲਸ ਦਾ ਆ। ਤੇ ਕਈ ਵਾਰੀ ਹੁੰਦਾ ਕਿ ਮਤਲਬ ਜੋ ਵੀ ਬੈਕਗਰਾਉਂਡ ਹੁੰਦੀ ਹੈ ਕਿ ਅਸੀਂ ਸਿਰਫ ਕੁੜੀਆਂ ਦੇ ਸਕੂਲ ਪਾਉਣਾ ਜਾਂ ਮੁੰਡਿਆਂ 'ਚ, ਉਹਨਾਂ ਲਈ ਵੀ ਦੇਖੋ ਆਪਸ਼ਨਸ ਹੈਗੀਆਂ, ਗਵਰਨਮੈਂਟ ਨੇ ਦਿੱਤੀਆਂ ਹੋਈਆਂ ਆਪਾਂ ਨੂੰ। ਤੇ ਇੱਕ ਨੌਜ਼ਲ ਹਾਈ ਸਕੂਲ ਹੈਗਾ ਬਰਵਿਕ ਦੇ ਵਿੱਚ ਹੈਗਾ, ਇਹ ਕੋ ਐਜੂਕੇਸ਼ਨਲ ਹੈਗਾ। ਤੇ ਇੱਕ ਇੱਧਰ ਵੈਸਟ ਸਾਈਡ ਤੇ ਜਿੱਧਰ ਅਸੀਂ ਰਹਿੰਦੇ ਹਾਂ ਉੱਧਰ ਸਾਡੇ ਬਿਲਕੁਲ ਕੋਲ ਹੈਗਾ ਸੂਜ਼ਨ ਕੋਰੀ ਹਾਈ ਸਕੂਲ ਬਾਰੇ ਵਿੱਚ ਹੈਗਾ, ਤੇ ਇਹ ਵੀ ਜਿਹੜਾ ਆ ਕੋ ਐਜੂਕੇਸ਼ਨਲ ਹੈਗਾ। ਸੋ ਆਪਣੇ ਕੋਲ ਵਿਕਟੋਰੀਆ ਵਾਲਿਆਂ ਕੋਲ 4 ਸਕੂਲ ਹੈਗੇ ਆ, ਤੇ 4 ਸਕੂਲ ਦੇ ਵਿੱਚ ਜਿਹੜੀਆਂ ਹਰ ਐਨੂਅਲੀ ਜਿਹੜੀਆਂ 1000 ਪਲੇਸਮੈਂਟਸ ਆਫਰ ਕਰਦੇ ਆ
ਜੀ। ਤੇ ਜਿਹੜਾ ਤੁਸੀਂ ਇਹਨਾਂ ਸਿਲੈਕਟਿਵ ਸਕੂਲਸ ਦਾ ਜ਼ਿਕਰ ਕੀਤਾ ਹੈ, ਕੀ ਇਹ ਸਰਕਾਰੀ ਸਕੂਲ ਨੇ?
ਹਾਂਜੀ, ਤੇ ਜਿੱਦਾਂ ਕਿ ਨਾਮ ਹੀ ਡਿਫਾਈਨ ਕਰਦਾ ਸਿਲੈਕਟਿਵ, ਇਟ ਮੀਨਸ ਸਿਲੈਕਟਿਵ ਸਕੂਲਸ ਹੈਗੇ ਆ, ਠੀਕ ਹੈ। ਤੇ ਅਗੇਨ ਸਰਕਾਰੀ ਸਕੂਲ ਆ, ਇਹਦੇ ਵਿੱਚ ਜਿਹੜਾ ਆ ਮਤਲਬ ਬਹੁਤ ਥੋੜੇ ਤੁਹਾਨੂੰ ਪੈਸੇ ਦੇਣੇ ਪੈਂਦੇ ਆ। ਜੇ ਇਹੀ ਫੈਸਿਲਿਟੀਜ਼ ਤੁਸੀਂ ਪ੍ਰਾਈਵੇਟ ਸਕੂਲਾਂ 'ਚ ਤੁਸੀਂ ਐਕਸਪੈਕਟ ਕਰਦੇ ਆ, ਜਾਂ ਜੇ ਤੁਸੀਂ ਕੰਪੇਅਰ ਕਰਦੇ ਆ, ਤਾਂ ਤੁਸੀਂ ਅਰਾਊਂਡ 40,000-35,000 ਤੋਂ ਲੈ ਕੇ $1,00,000 ਤੱਕ ਐਕਸਪੈਕਟ ਕਰ ਸਕਦੇ ਕਿ ਤੁਹਾਨੂੰ ਪੇ ਕਰਨਾ ਪੈਣਾ, ਡਿਪੈਂਡਿੰਗ ਔਨ ਕਿਹੜਾ ਗ੍ਰੈਮਰ ਸਕੂਲ ਤੁਸੀਂ ਬੱਚਾ ਭੇਜਦੇ ਹੋ। ਪਰ ਇਹਨਾਂ ਸਕੂਲਸ ਦੇ ਵਿੱਚ ਅਰਾਊਂਡ ਜਿਹੜੇ ਆ 1,500-2,000 ਮੈਕਸ ਫੋਰ 1 ਈਅਰ, ਦੈਟਸ ਆਲ ਯੂ ਹੈਵ ਟੂ ਪੇ, ਹੋਰ ਤੁਹਾਡੀ ਇਹਦੇ ਵਿੱਚ ਕੋਈ ਫੀਸ ਨਹੀਂ ਹੈ, ਕਿਉਂਕਿ ਤੁਹਾਡਾ ਬੱਚਾ ਸਿਲੈਕਟਿਵ ਕਲੀਅਰ ਕਰਕੇ ਗਿਆ ਆ।
ਜੀ ਕੁਲਦੀਪ ਜੀ, ਜਿਵੇਂ ਕਿ ਤੁਸੀਂ ਦਾਖਲੇ ਲਈ ਇਹਨਾਂ ਐਗਜ਼ਾਮਸ ਦੀ ਤਿਆਰੀ ਵੀ ਕਰਵਾਉਂਦੇ ਹੋ, ਕਿਵੇਂ ਪੇਰੈਂਟਸ ਬੱਚਿਆਂ ਨੂੰ ਇਹਨਾਂ ਐਗਜ਼ਾਮਸ ਲਈ ਇੱਕ ਚੰਗੀ ਤਿਆਰੀ ਕਰਾ ਸਕਦੇ ਹਨ?
ਹਾਂਜੀ, ਤਿਆਰੀ ਇਹਦੇ ਵਿੱਚ 5 ਐਗਜ਼ਾਮ ਹੁੰਦੇ ਆ, 5 ਪੇਪਰ ਹੁੰਦੇ ਆ ਜਦੋਂ ਬੱਚਾ ਅਪੀਅਰ ਹੁੰਦਾ। 3 ਐਗਜ਼ਾਮ ਜਿਹੜੇ ਆ ਲਿਟਰੇਸੀ ਦੇ, ਜਿਹਨੂੰ ਆਪਾਂ ਇੰਗਲਿਸ਼ ਕਹਿੰਦੇ ਹਾਂ, ਅਤੇ 2 ਐਗਜ਼ਾਮ ਜਿਹੜੇ ਨਿਊਮਰਸੀ ਦੇ, ਜਿਹਨੂੰ ਆਪਾਂ ਮੈਥਮੈਟਿਕਸ ਕਹਿੰਦੇ ਹਾਂ। ਤੇ ਲਿਟਰੇਸੀ ਦੇ ਜਿਹੜੇ 3 ਐਗਜ਼ਾਮਸ ਹੁੰਦੇ ਆ, ਉਹਦੇ ਵਿੱਚ ਟਾਈਮ ਫਰੇਮਡ ਹੁੰਦੇ ਆ, ਇਹ ਚੈਲੰਜ ਹੁੰਦਾ ਕਿ ਬੱਚੇ ਨੇ ਇੱਕ ਰਾਈਟਿੰਗ ਟਾਸਕ ਜਿਹੜੀ ਆ ਲਿਖਣੀ ਆ, ਬਹੁਤ ਹਾਈ ਲੈਵਲ ਦੀ ਪ੍ਰੋਫੀਸ਼ੀਐਂਟ ਮੈਚਿਓਰ ਵੋਕੈਬੂਲਰੀ ਲੈ ਕੇ ਤੇ ਜਨਰੇਟ ਕਰਨੀ ਆ, ਤੇ ਉਹਦੇ ਕੋਲ 30 ਮਿੰਟਸ ਹੈਗੇ, 5 ਮਿੰਟਸ ਪਲੈਨਿੰਗ ਲਈ, 30 ਮਿੰਟਸ, ਸੋ ਅੱਧੇ ਘੰਟੇ ਦੇ ਵਿੱਚ ਉਹਨੇ ਆਪਣਾ ਰਾਈਟਿੰਗ ਕਰਨਾ। ਇਸ ਤਰ੍ਹਾਂ ਹੀ ਰੀਡਿੰਗ ਜਿਹੜੀ ਹੁੰਦੀ ਆ, ਕਾਫੀ ਵੱਡੀ ਰੀਡਿੰਗ ਹੁੰਦੀ, ਮਲਟੀਪਲ ਚੋਇਸ ਕੁਸ਼ਚਨ ਹੁੰਦੇ ਆ, ਤੇ ਉਹਦੇ ਵਿੱਚ ਅਰਾਊਂਡ 50-60 ਕੁਸ਼ਚਨ ਆਉਂਦੇ ਆ, 30 ਮਿੰਟਸ ਅਗੇਨ। ਫਿਰ ਵਰਬਲ ਰੀਜਨਿੰਗ ਆਉਂਦੀ ਆ, ਤੇ ਉਹਦੇ ਵਿੱਚ ਅਗੇਨ 50-60 ਕੁਸ਼ਚਨ, 30 ਮਿੰਟਸ। ਤੇ ਮੈਥਸ ਦੇ 2 ਐਗਜ਼ਾਮ ਹੁੰਦੇ ਆ, ਨੋਮੈਰੀਕਲ ਰੀਜਨਿੰਗ ਤੇ ਮੈਥਮੈਟਿਕਸ, ਅਗੇਨ 30-30 ਮਿੰਟਸ। ਇਸ ਆਲ ਟੂਗੈਦਰ ਅਰਾਊਂਡ 2 ਆਵਰਸ ਐਂਡ 30 ਮਿੰਟਸ, 35 ਮਿੰਟਸ ਦਾ ਜਿਹੜਾ ਇਹ ਐਗਜ਼ਾਮ ਹੁੰਦਾ। ਤਿਆਰੀ ਇਹਦੀ ਕਰਨੀ ਜਿਹੜੀ ਆ ਉਹ ਬਹੁਤ ਜ਼ਰੂਰੀ ਆ, ਮਸਟ ਹੈ, ਇੰਟੈਗਰਲ ਪਾਰਟ ਹੈ ਇਹਨੂੰ, ਇਹਦੇ ਲਈ ਪ੍ਰਪੇਅਰ ਹੋਣਾ। ਤੇ ਉਹ ਕਿਉਂਕਿ ਇਹ ਟਾਈਮ ਫਰੇਮਡ ਹੁੰਦਾ ਤੇ ਬਹੁਤ ਚੈਲੇਂਜਿੰਗ ਹੁੰਦਾ ਆ, ਤੇ ਇਸ ਕਰਕੇ ਜੇ ਤੁਸੀਂ ਅਪੀਅਰ ਹੋਣਾ ਹੀ ਹੈ, ਜੇ ਤੁਸੀਂ ਮਨ ਬਣਾ ਲਿਆ ਕਿ ਮੈਂ ਅਪੀਅਰ ਹੋਣਾ ਹੀ ਆ, ਤਾਂ ਮੇਰੀ ਸੁਜੈਸ਼ਨ ਇਹੀ ਹੈ ਕਿ ਉਦੋਂ ਥੋੜ੍ਹਾ ਪੇਰੈਂਟਸ ਨੂੰ, ਜਾਂ ਬੀਇੰਗ ਅ ਟੀਚਰ ਜਾਂ ਪੇਰੈਂਟਸ ਜਾਂ ਫੈਮਿਲੀ, ਸਾਨੂੰ ਥੋੜ੍ਹਾ ਜਿਹਾ ਬੱਚਿਆਂ ਨੂੰ ਮੋਟੀਵੇਟ ਕਰ ਦੇਣਾ ਚਾਹੀਦਾ ਕਿ ਹਾਂਜੀ ਜੇ ਅਪੀਅਰ ਹੋਣਾ ਤਾਂ ਤੁਸੀਂ ਥੋੜ੍ਹਾ ਚੰਗੀ ਤਰ੍ਹਾਂ ਤਿਆਰੀ ਕਰਕੇ ਆਪਣਾ ਬੈਠੋ ਐਗਜ਼ਾਮ ਦੇ ਵਿੱਚ, ਹੁੰਦਾ ਆ ਦੇ ਨਾਲ ਹੀ ਬੱਚੇ ਨੂੰ ਉਸ ਸਾਈਡ ਲਈ ਵੀ ਰੈਡੀ ਕਰੋ ਕਿ ਹਾਂ ਜੇ ਨਹੀਂ ਹੁੰਦਾ ਇਟਸ ਓਕੇ, ਜੇ ਮਤਲਬ ਆਪਾਂ ਬੱਚੇ ਨੂੰ ਕੰਸੀਕਵੈਂਸਿਸ ਚ ਨਾ ਪਾਈਏ ਉਸ ਵੇਲੇ ਕਿ ਅੱਛਾ ਜੇ ਨਹੀਂ ਹੋਇਆ ਤਾਂ ਆਹ ਕੰਸੀਕਵੈਂਸ ਹੋਗਾ, ਦੈਟਸ ਇਹ ਗੱਲ ਜਿਹੜੀ ਆ ਮੈਂ ਬਿਲਕੁਲ ਅਗਰੀ ਨਹੀਂ ਕਰਦੀ। ਕੰਸੀਕਵੈਂਸਿਸ ਬੱਚੇ ਨੂੰ ਲੈ ਕੇ ਕੋਈ ਡਰਾਵਾ ਜਾਂ ਉਹਦੇ ਮਨ ਦੇ ਵਿੱਚ ਕੁਛ ਇਹੋ ਜਿਹਾ ਨਹੀਂ ਪਾਉਣਾ ਚਾਹੀਦਾ, ਪਰ ਹਾਂ ਇੱਕ ਜਿਹੜੀ ਹੈਲਥੀ ਮੋਟੀਵੇਸ਼ਨ ਹੈ ਬੱਚੇ ਨੂੰ ਕਿ ਹਾਂ ਮਤਲਬ ਤੁਹਾਡਾ ਆਉਣ ਵਾਲਾ ਟਾਈਮ ਬਹੁਤ ਅੱਛਾ ਹੋ ਸਕਦਾ ਜੇ ਤੁਸੀਂ ਕਲੀਅਰ ਕਰੋ। ਤੇ ਥੋੜੀ ਜਿਹੀ ਇੱਥੇ ਹੋਰ ਇੱਕ ਗੱਲ ਹੈ ਕਿ ਹਰ ਕੋਈ ਬੱਚਾ ਸਿਲੈਕਟਿਵ ਲਈ ਰੈਡੀ ਨਹੀਂ ਹੁੰਦਾ ਤੇ ਨਾ ਹੀ ਕਰ ਸਕਦਾ, ਤੇ ਇਸ ਕਰਕੇ ਜੇ ਆਪਾਂ ਨੂੰ ਪਤਾ ਵੀ ਕੋਈ ਵੀ ਬੱਚਾ ਵੀ ਨਹੀਂ ਰੈਡੀ ਹੈਗਾ ਜਾਂ ਨਹੀਂ ਕਰ ਸਕਦਾ, ਤਾਂ ਫਿਰ ਕੋਈ ਜ਼ਿਆਦਾ ਬੱਚੇ ਨੂੰ ਓਵਰਵੈਲਮ ਕਰਨ ਦਾ ਜਾਂ ਕਿਸੇ ਚੀਜ਼ ਦਾ ਫਾਇਦਾ ਨਹੀਂ ਆ, ਵੀ ਕੋਈ ਐਂਡ ਆਫ ਦਾ ਵਰਡ ਤਾਂ ਹੈ ਨੀਗਾ ਇਹ। ਪਰ ਹਾਂ ਜੇ ਬੱਚੇ 'ਚ ਪੋਟੈਂਸ਼ੀਅਲ ਹੈ, ਕੈਲੇਬਰ ਹੈ, ਜੇ ਬੱਚਾ ਕਰ ਸਕਦਾ, ਵਾਈ ਨਾਟ ਉਹਨੂੰ ਉਹ ਜਿਹੜੇ ਮੌਕੇ ਆ ਉਹ ਮੁਹੱਈਆ ਕਰਵਾਉਣੇ ਚਾਹੀਦੇ ਆ, ਤੇ ਨਾਲ ਦੀ ਨਾਲ ਜਿੰਨਾ ਥੋੜੀ ਬਹੁਤ ਉਹਨੂੰ ਪੋਜ਼ਿਟਿਵ ਕਾਉਂਸਲਿੰਗ ਟਾਈਮ ਟੂ ਟਾਈਮ ਬੱਚੇ ਨੂੰ ਦੇਣੀ ਚਾਹੀਦੀ ਹੈ, ਤੇ ਓਬਵੀਅਸਲੀ ਜੇ ਪੜ੍ਹਨ ਵਾਲਾ ਬੱਚਾ ਤੇ ਉਹ ਫਿਰ ਵਧੀਆ ਕਰੂਗਾ। ਤੇ ਹਾਂਜੀ, ਤਿਆਰੀ ਇਹਦੀ ਜਿਹੜੀ ਆ ਉਹ ਮਸਟ ਹੈ, ਤਿਆਰੀ ਕਰਕੇ ਹੀ ਬੈਠਣਾ ਚਾਹੀਦਾ।
ਜੀ ਕੁਲਦੀਪ ਜੀ, ਤੇ ਇਸ ਬਾਬਤ ਕੋਈ ਹੋਰ ਸੁਨੇਹਾ ਜਾਂ ਕੋਈ ਹੋਰ ਗੱਲ ਜੋ ਤੁਸੀਂ ਸਾਡੇ ਸਰੋਤਿਆਂ ਨੂੰ ਦੱਸਣੀ ਚਾਹੁੰਦੇ ਹੋਵੋ?
ਨਹੀਂ, ਬਸ ਇਹੀ ਹੈ ਕਿ ਇਹ ਐਗਜ਼ਾਮਸ ਜਿਹੜੇ ਆ ਹਰ ਸਾਲ ਹੁੰਦੇ ਆ, ਸੋ ਉਹ ਮਾਪੇ ਜਿਨ੍ਹਾਂ ਦੇ ਬੱਚੇ ਇਸ ਸਾਲ ਈਅਰ 7 ਦੇ ਵਿੱਚ ਹੈਗੇ ਆ ਤੇ ਜੇ ਉਹ ਇੰਟਰਸਟਿਡ ਹੈਗੇ ਕਿ ਅਗਲੇ ਸਾਲ ਉਹਨਾਂ ਦੇ ਬੱਚੇ ਨੇ ਇਸ ਐਗਜ਼ਾਮ ਦੇ ਵਿੱਚ ਬੈਠਣਾ, ਤਾਂ ਨਾਓ ਇਟਸ ਦਾ ਰਾਈਟ ਟਾਈਮ ਕਿ ਉਹ ਬੱਚੇ ਦੀ ਤਿਆਰੀ ਸ਼ੁਰੂ ਕਰਵਾ ਦੇਣ। ਬਹੁਤ ਤਰ੍ਹਾਂ ਦੇ ਸ਼ਾਇਦ ਆਨਲਾਈਨ ਰਿਸੋਰਸਿਸ ਵੀ ਜਿਹੜੇ ਅਵੇਲੇਬਲ ਹੈਗੇ ਆ, ਜਾਂ ਤੁਸੀਂ ਘਰ ਚ ਕਰਵਾ ਸਕਦੇ ਹੋ, ਪੇਰੈਂਟਸ ਪੜ੍ਹੇ ਲਿਖੇ ਆ ਉਹ ਵੀ ਹੈਲਪ ਕਰ ਸਕਦੇ ਬੱਚੇ ਦੀ, ਜਾਂ ਫਿਰ ਬਹੁਤ ਜ਼ਿਆਦਾ ਜਿਹੜੇ ਇੰਸਟੀਟਿਊਸ਼ਨਸ ਹੈ ਜਾਂ ਟਿਊਟਰਿੰਗ ਇੰਸਟੀਟਿਊਸ਼ਨਸ ਹੈਗੇ ਆ ਉਹ ਜਿਹੜੇ ਬੱਚੇ ਨੂੰ ਤਿਆਰੀ ਕਰਵਾ ਸਕਦੇ। ਤਾਂ ਇਹਦੇ 2-3 ਤਰੀਕੇ ਹੈਗੇ ਜਿਸ ਤਰ੍ਹਾਂ ਵੀ ਤੁਸੀਂ ਬੱਚੇ ਨੂੰ ਤਿਆਰੀ ਕਰਵਾਉਣਾ ਚਾਹੋ ਕਰਵਾ ਸਕਦੇ ਆ। ਤੇ ਜ਼ਿਆਦਾ ਕਰਕੇ ਇਹ ਹੈ ਕਿ ਕਈ ਵਾਰੀ ਪੇਰੈਂਟਸ ਜਿਹੜੇ ਅਵੇਅਰ ਨਹੀਂ ਹੁੰਦੇ, ਜਿਸ ਤਰ੍ਹਾਂ ਸਾਡੀ ਫਸਟ ਜਨਰੇਸ਼ਨ ਹੈ ਆਸਟ੍ਰੇਲੀਆ ਦੇ ਵਿੱਚ, ਆਪਾਂ ਸਾਰੇ ਹੀ ਹੁਣੇ ਆਏ ਹਾਂ, ਕੋਈ 10 ਸਾਲ ਪਹਿਲਾਂ, ਕੋਈ 15 ਸਾਲ ਪਹਿਲਾਂ, ਮੈਕਸ 20 ਸਾਲ ਪਹਿਲਾਂ, ਇਸ ਤੋਂ ਜ਼ਿਆਦਾ ਤਾਂ ਇੱਥੇ ਨਹੀਂ ਆਏ ਜਿਹੜੀ ਆਪਣੀ ਮੈਜੋਰਿਟੀ ਆਫ ਜਨਰੇਸ਼ਨ ਹੈ। ਤਾਂ ਅਸੀਂ ਆਪਣੇ ਹੀ PRTR ਜਾਂ ਸਿਟੀਜ਼ਨਸ਼ਿਪ ਹੈ ਸਾਡਾ ਆ ਹੈ, ਅਸੀਂ ਉਹਨਾਂ ਚੀਜ਼ਾਂ ਦਾ ਸਾਨੂੰ ਪਤਾ, ਪਰ ਅੱਗੇ ਬੱਚਿਆਂ ਲਈ ਕੀ ਓਪਰਚੁਨਿਟੀਜ਼ ਆ ਉਹਦਾ ਹਜੇ ਜਿਹੜਾ ਆ ਅਸੀਂ ਉਹ ਵਾਲਾ ਜਿਹੜਾ ਪੱਖ ਹੈ, ਆਸਪੈਕਟ ਹੈ, ਉਹ ਜ਼ਿਆਦਾ ਐਕਸਪਲੋਰ ਨਹੀਂ ਕਰ ਪਾਏ। ਇਹ ਸਾਰੀ ਜਿਹੜੀਆਂ ਚੀਜ਼ਾਂ ਆ ਇਹਦੀ ਲਾਈਫ ਨੂੰ ਇੱਕ ਡਿਫਰੈਂਟ ਡਾਇਮੈਂਸ਼ਨ ਤੇ ਜਿਹੜੀ ਬੱਚੇ ਨੂੰ ਲੈ ਜਾਊਗੀਆਂ, ਤੇ ਬੱਚਾ ਓਬਵੀਅਸਲੀ ਉੱਥੋਂ ਕੁਛ ਨਾ ਕੁਛ ਜਿੱਦਾਂ ਆਪਾਂ ਪੰਜਾਬੀ 'ਚ ਕਹਿੰਦੇ ਵੀ ਬਣ ਕੇ ਨਿਕਲਦਾ, ਤਾਂ ਉਹ ਆ ਕਿ ਬਹੁਤ ਬਹੁਤ ਕੁਛ ਹੁੰਦਾ ਬੱਚੇ ਕੋਲ ਉਸ ਵੇਲੇ। ਸੋ ਜੇ ਬੱਚੇ ਕਰ ਸਕਦੇ ਆ ਤਾਂ ਪੇਰੈਂਟਸ ਨੂੰ ਜਿਹੜਾ ਆ ਆਪਣੇ ਆਪ ਨੂੰ ਪਹਿਲਾਂ ਥੋੜਾ ਜਿਹਾ ਐਜੂਕੇਟ ਕਰੋ, ਅਵੇਅਰ ਕਰੋ ਇਹਨਾਂ ਚੀਜ਼ਾਂ ਦੇ ਲਈ ਕਿ ਯੈਸ ਬੱਚਿਆਂ ਲਈ ਓਪਰਚੁਨਿਟੀਜ਼ ਹੈਗੀਆਂ, ਤੇ ਫਿਰ ਜਿਸ ਤਰ੍ਹਾਂ ਵੀ ਬੱਚਿਆਂ ਦੀ ਹੈਲਪ ਹੋ ਸਕਦੀ ਆ ਆਪਾਂ ਨੂੰ ਕਰਨੀ ਚਾਹੀਦੀ ਆ। ਜੀ
ਜੀ ਕੁਲਦੀਪ ਜੀ, ਗੱਲਬਾਤ ਕਰਨ ਲਈ ਤੇ ਅਹਿਮ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਵੈਰੀ ਮੱਚ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।